ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਗੁਰਬਾਣੀ ਦਾ ਸ਼ੁੱਧ ਪਾਠ ਸਰਵਣ ਕਰਦੇ ਆ ਰਹੇ ਸੀ। ਆਓ ਕੁਝ ਸਮੇਂ ਵਾਸਤੇ ਸਾਡੇ ਪਾਸ ਡਾਕਟਰ ਗੁਰਨੇਕ ਸਿੰਘ ਜੀ, ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਖੋਜ ਦਾ ਹੀ ਵਿਸ਼ਾ ਹੈ, ਉਹ ਸਤਿਗੁਰੂ ਮਹਾਰਾਜ ਜੀ ਦੇ ਕੁਝ ਗੋਝ ਸਿਧਾਂਤ ਆਪ ਸਮੂਹ ਸਿੱਖ ਸੰਗਤ ਦੇ ਸਨਮੁੱਖ ਰੱਖਣਗੇ। ਆਓ ਸਾਰੇ ਪਿਆਰ ਸਤਿਕਾਰ ਨਾਲ ਪੋਥੀਆਂ ਸੰਤੋਖ ਕੇ ਗੁਰਮੁਖਾਂ ਦੇ ਪਾਵਨ ਪਵਿੱਤਰ ਵਿਚਾਰ ਸਰਵਣ ਕਰੀਏ। ਡਾਕਟਰ ਗੁਰਨੇਕ ਸਿੰਘ ਜੀ, ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੋਗੋ ਜੋਗ ਅਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਚਰਨਾਂ ਨਾਲ ਜੁੜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਥੋੜ੍ਹੇ ਸਮੇਂ ਦੇ ਲਈ ਗੁਰਬਾਣੀ ਬਾਰੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਬਾਰੇ, ਗੁਰਬਾਣੀ ਪਾਠ ਜਾਂ ਉਚਾਰਨ ਬਾਰੇ ਵਿਚਾਰ ਸਾਂਝੇ ਕਰਾਂ। ਮੇਰੇ ਵੱਡੇ ਭਾਗ ਹਨ ਕਿ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਪ੍ਰਬੰਧਕਾਂ ਨੇ ਮੌਕਾ ਦਿੱਤਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨੀ ਸੰਗਤ ਇੱਥੇ ਅਸੀਂ ਜੁੜੇ ਹੋਏ ਹਾਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ। ਸਭ ਤੋਂ ਪਹਿਲੀ ਗੱਲ, ਮੈਂ ਵਧਾਈ ਦੇਣੀ ਚਾਹੁੰਦਾ ਹਾਂ ਟਸਾਲ ਪਿੰਡਾਂ ਵਾਲੇ ਨੂੰ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ, ਬਹੁਤ ਵੱਡਾ ਉੱਦਮ ਸ਼ੁਰੂ ਕੀਤਾ ਹੈ, ਗੁਰਬਾਣੀ ਨੂੰ ਸਿੱਖ ਸੰਗਤ ਦੇ ਵਿੱਚ ਪ੍ਰਚਾਰਨ ਦਾ, ਗੁਰਬਾਣੀ ਨੂੰ ਪੜ੍ਹਨ ਦਾ, ਉਚਾਰਨ ਦਾ, ਅਤੇ ਗੁਰਬਾਣੀ ਦੇ ਅਰਥ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਜਿਹੜਾ ਇਹ ਸੰਸਥਾ ਵੱਲੋਂ ਉੱਦਮ ਹੋਇਆ ਹੈ, ਇਹ ਸੰਸਥਾ ਬਹੁਤ ਵਧਾਈ ਦੀ ਪਾਤਰ ਹੈ। ਇਹ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ, ਸਾਨੂੰ ਸਭ ਨੂੰ ਇਹਨਾਂ ਨੂੰ ਬਹੁਤ ਵਧਾਈ ਦੇਣੀ ਚਾਹੀਦੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹਾਂਗਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੀ, ਇਹ ਧਿਆਨ ਨਾਲ ਸੁਣੋ ਜਿਹੜੀ ਮੈਂ ਗੱਲ ਕਹਿਣ ਲੱਗਿਆ, ਕਿ ਸਿੱਖਾਂ ਦਾ ਨਹੀਂ, ਦੁਨੀਆ ਦੇ ਵਿੱਚ ਜਿੰਨੇ ਧਾਰਮਿਕ ਗ੍ਰੰਥ ਨੇ ਉਹਨਾਂ ਸਮੂਹ ਗ੍ਰੰਥਾਂ ਵਿੱਚੋਂ ਭਾਵੇਂ ਵੇਦ ਨੇ, ਭਾਵੇਂ ਸ਼ਾਸਤਰ ਨੇ, ਜਾਂ ਕੁਰਾਨ ਸ਼ਰੀਫ ਹੈ, ਬਾਈਬਲ ਹੈ, ਬੋਧੀਆਂ ਦੀ ਤ੍ਰਿਪਿਟਕਾ ਇੱਕ ਗ੍ਰੰਥ ਹੈ ਪਾਲੀ ਵਿੱਚ ਲਿਖਿਆ ਹੋਇਆ, ਉਹ ਇਸੇ ਤਰ੍ਹਾਂ ਜੈਨੀਆਂ ਦੇ ਗ੍ਰੰਥ ਨੇ ਧਾਰਮਿਕ ਅਭੰਗ। ਇਹ ਸਾਰੇ ਗ੍ਰੰਥਾਂ ਵਿੱਚੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹੜਾ ਗੁਰੂ ਨੇ ਆਪ ਲਿਖੇ। ਕੋਈ ਵੀ ਧਾਰਮਿਕ ਗ੍ਰੰਥ ਜਿਨ੍ਹਾਂ ਦਾ ਮੈਂ ਨਾਂ ਪਹਿਲਾਂ ਲੈ ਚੁੱਕਿਆ, ਉਹਨਾਂ ਦੇ ਧਰਮ ਨੂੰ ਪੈਦਾ ਕਰਨ ਵਾਲੇ, ਧਰਮ ਨੂੰ ਚਲਾਉਣ ਵਾਲੇ ਰਹਿਬਰਾਂ ਵੱਲੋਂ ਨਹੀਂ ਲਿਖਿਆ ਗਿਆ। ਨਾ ਵੇਦ ਉਹਨਾਂ ਦੇ ਧਰਮ ਨੂੰ ਚਲਾਉਣ ਵਾਲਿਆਂ ਵੱਲੋਂ ਲਿਖੇ ਗਏ, ਨਾ ਕੁਰਾਨ ਸ਼ਰੀਫ ਲਿਖੀ ਗਈ ਹੈ, ਨਾ ਬਾਈਬਲ ਲਿਖੀ ਗਈ ਹੈ, ਨਾ ਬੋਧੀ ਗ੍ਰੰਥ ਲਿਖੇ ਗਏ ਹਨ, ਅਤੇ ਨਾ ਜੈਨੀ ਗ੍ਰੰਥ ਲਿਖੇ ਗਏ। ਇਹ ਸੁਭਾਗ ਸਾਧ ਸੰਗਤ ਜੀ ਕੇਵਲ ਅਤੇ ਕੇਵਲ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ ਕਿ ਸਾਡੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦਾ ਅਸੀਂ ਦਰਸ਼ਨ ਕਰਦੇ ਹਾਂ, ਪਾਠ ਪਠਨ ਕਰਦੇ ਹਾਂ, ਅਤੇ ਉਹਨਾਂ ਤੋਂ ਜੀਵਨ ਦੇ ਵਿੱਚ ਤੁਰਨ ਦੇ ਲਈ ਅਗਵਾਈ ਪ੍ਰਾਪਤ ਕਰਦੇ ਹਾਂ, ਸਿਰਫ ਅਤੇ ਸਿਰਫ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ, ਜਿਨ੍ਹਾਂ ਨੂੰ ਗੁਰੂ ਪੰਚਮ ਪਾਤਸ਼ਾਹ ਨੇ ਖੁਦ ਆਪ ਲਿਖ ਆਪਣੀ ਨਿਗਰਾਨੀ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਕਿੱਥੇ ਕਿਹੜੀ ਬਾਣੀ ਦਰਜ ਕਰਨੀ ਹੈ, ਗੁਰੂ ਦੀ ਬਾਣੀ ਦਰਜ ਕਰਨੀ ਹੈ, ਭਗਤ ਬਾਣੀ ਦਰਜ ਕਰਨੀ ਹੈ, ਸ਼ਬਦਾਂ ਦਾ ਜੋੜ ਕਿੱਥੇ ਪਾਉਣਾ ਹੈ, ਅਸ਼ਟਪਦੀ ਕਿੱਥੇ ਦੇਣੀ ਹੈ, ਦੋਹਰਾ ਕਿੱਥੇ ਦੇਣਾ, ਕਿੱਥੇ ਰਹਾਓ ਦੇਣਾ, ਕਿੱਥੇ ਰਹਾਓ ਦੂਜਾ ਦੇਣਾ, ਕਿੱਥੇ ਘਰ ਪਹਿਲਾਂ ਦੂਜਾ, ਇਸੇ ਤਰ੍ਹਾਂ 17 ਕਰਨਾ। ਇਹ ਸਾਰੀ ਜਿਹੜਾ ਵਿਧਾਨ ਹੈ, ਸਾਰੀ ਜਿਹੜੀ ਸਮਝ ਸੋਚ ਹੈ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਖੁਦ ਆਪ ਸਾਰੀ ਕਰਕੇ ਆਪ ਆਪਣੀ ਨਿਗਰਾਨੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ 1604 ਵਿੱਚ ਕਰਕੇ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ। ਅਤੇ ਕਮਾਲ ਦੀ ਗੱਲ ਇਹ ਜਿਹੜੀ ਦੂਜੀ ਮੈਂ ਤੁਹਾਨੂੰ ਦੱਸਣ ਲੱਗਿਆ, ਤੁਹਾਨੂੰ ਸ਼ਾਇਦ ਸਭ ਨੂੰ ਬਹੁਤਿਆਂ ਨੂੰ ਪਤਾ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਸਵੇਰੇ ਆਰੰਭ ਕਰਦੇ ਸੀ ਮਹਾਰਾਜ ਪ੍ਰਕਾਸ਼, ਸ਼ਾਮ ਤੱਕ ਜਿੰਨਾ ਵੀ ਸੰਗਤ ਦੇ ਵਿੱਚ ਕੀਰਤਨ ਹੁੰਦਾ ਸੀ ਜਾਂ ਵਿਚਾਰ ਹੁੰਦੇ ਸੀ, ਅੰਤ ਸੰਤੋਖਣ ਵੇਲੇ ਜਦੋਂ ਗੁਰੂ ਕੇ ਮਹਿਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਤੋਖਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਗੁਰੂ ਅਰਜਨ ਦੇਵ ਮਹਾਰਾਜ ਆਪ ਪੁੰਜੇ ਸੌਂਦੇ ਸੀ, ਆਪ ਜ਼ਮੀਨ 'ਤੇ ਸੌਂਦੇ ਸੀ। ਜੇ ਗੱਲ ਤੁਹਾਨੂੰ ਪਤਾ ਬਹੁਤ ਮੁਬਾਰਕ, ਜੇ ਗੱਲ ਤੁਹਾਨੂੰ ਨਹੀਂ ਪਤਾ ਤਾਂ ਇਹ ਗੱਲ ਜਾਣੋ, ਜਾਣਨ ਦਾ ਯਤਨ ਕਰੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਤੋਖਣ ਤੋਂ ਬਾਅਦ ਪੰਜਵੇਂ ਪਾਤਸ਼ਾਹ ਖੁਦ ਆਪ ਪੁੰਜੇ 'ਤੇ ਸੌਂਦੇ ਸੀ। ਤਾਂ ਸਾਨੂੰ ਗੁਰੂ ਪੰਚਮ ਪਾਤਸ਼ਾਹ ਦਸਾਉਣਾ ਕੀ ਚਾਹੁੰਦੇ ਸੀ ਕਿ ਜੈਸੀ ਮੈਂ ਆਪ ਖਸਮ ਕੀ ਬਾਣੀ ਹਉ ਤੈਸੜਾ ਕਰੇ ਗਿਆਨ ਵੇਲਾ ਲੋ, ਹਉ ਆਪੂ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਰੱਬੀ ਬਾਣੀ ਹੈ, ਇਹ ਉਸ ਪਰਮਾਤਮਾ ਦੀ ਬਾਣੀ ਹੈ, ਉਸ ਅਕਾਲ ਪੁਰਖ ਦੀ ਬਾਣੀ ਹੈ, ਉਸ ਵਾਹਿਗੁਰੂ ਦੀ ਬਾਣੀ ਹੈ ਅਤੇ ਉਸ ਸੱਚ ਦੀ ਬਾਣੀ ਹੈ। ਇਸ ਕਰਕੇ ਅਸੀਂ ਇਸ ਦਾ ਸਤਿਕਾਰ ਆਦਰ ਮਾਣ ਕਰਨਾ ਜਿੰਨਾ ਵੱਧ ਤੋਂ ਵੱਧ ਕਰ ਸਕੀਏ। ਗੁਰੂ ਸਾਹਿਬ ਮਹਾਰਾਜ ਨੇ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਮਹਾਰਾਜ ਤੱਕ ਇਹ ਸਾਨੂੰ ਸਿਖਾਇਆ ਹੈ ਸਾਧ ਸੰਗਤ ਜੀ ਕਿ ਅਸੀਂ ਗੁਰਬਾਣੀ ਦਾ ਆਦਰ ਵੱਧ ਤੋਂ ਵੱਧ ਕਿਵੇਂ ਕਰਨਾ, ਕਿਵੇਂ ਸਤਿਕਾਰ ਕਰਨਾ, ਕਿਵੇਂ ਮਾਣ ਕਰਨਾ। ਹੁਣ ਇਸ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਮਕਾਲਫ ਹੋਇਆ ਹੈ, ਅੰਗਰੇਜ਼ ਇੱਕ ਮਕਾਲਫ ਹੋਇਆ ਹੈ ਹਿੰਦੁਸਤਾਨ ਦੇ ਵਿੱਚ, ਜਦੋਂ ਆਇਆ ਪੰਜਾਬ ਦੇ ਵਿੱਚੋਂ ਆ ਗਿਆ ICS ਔਫਿਸਰ, ਜਿਵੇਂ ਅੱਜ ਕੱਲ੍ਹ IAS ਔਫਿਸਰ ਹੁੰਦੇ ਨੇ ਜਿਹੜੇ ਡਿਪਟੀ ਕਮਿਸ਼ਨਰ ਸੈਕਟਰੀ ਬਣਦੇ ਨੇ, ਉਸੇ ਤਰ੍ਹਾਂ ਉਸ ਸਮੇਂ ਦੇ ਵਿੱਚ ICS ਨਾਮ ਦਾ ਉਹ ਸੀਗਾ ਜਿਹੜਾ ਮਕਾਲਫ ਸੀ, ਉਹ ਇੱਥੇ ਹਿੰਦੁਸਤਾਨ ਦੇ ਵਿੱਚ ਆਇਆ। ਸਿੱਖ ਧਰਮ ਨੂੰ ਉਹਨੇ ਪੰਜਾਬੀ ਪੜ੍ਹੀ, ਗਿਆਨੀਆਂ ਤੋਂ ਜਿਹੜਾ ਸੀ ਉਸ ਸਮੇਂ ਦੇ ਮੌਜੂਦਾ ਉਹਨਾਂ ਤੋਂ ਗਿਆਨ ਹਾਸਲ ਕਰਕੇ ਫਿਰ ਇੱਕ ਕਿਤਾਬ ਲਿਖੀ, ਉਹਦਾ ਨਾਂ ਸਿੱਖ ਰਿਲੀਜਨ 6 ਵਾਲੀਮ ਵਿੱਚ ਲਿਖੀ ਹੋਈ ਹੈ। ਉਸ ਨੇ ਇਹ ਗੱਲ ਲਿਖੀ ਹੈ ਕਿ ਮੈਂ ਦੁਨੀਆ ਦੇ ਬਾਕੀ ਸਾਰੇ ਧਰਮ ਦਾ ਮੁਤਾਲਾ ਕੀਤਾ, ਬਾਕੀ ਦੁਨੀਆ ਦੇ ਸਾਰੇ ਧਰਮ ਮੈਂ ਪੜ੍ਹੇ ਨੇ, ਸੁਣੇ ਨੇ, ਸਭ ਦਾ ਯਤਨ ਕੀਤਾ, ਅਤੇ ਜੇ ਕੋਈ ਮੌਲਿਕ ਧਰਮ ਹੈ, ਜੇ ਕੋਈ ਓਰਿਜਨਲ ਧਰਮ ਹੈ, ਜੇ ਕੋਈ ਅਸਲੀ ਧਰਮ ਹੈ ਜਾਂ ਸੱਚਾ ਧਰਮ ਹੈ ਜਿਹੜਾ ਮਨੁੱਖ ਨੂੰ ਆਪਣੇ ਤੌਰ ਦੇ ਉੱਤੇ ਨਿੱਜੀ ਪੱਧਰ ਦੇ ਉੱਤੇ ਵੀ ਅਗਵਾਈ ਦੇਣ ਦਾ ਸਮਰੱਥ ਹੈ ਅਤੇ ਸਮਾਜਿਕ ਪੱਧਰ ਦੇ ਉੱਤੇ ਵੀ ਸਮਾਜ ਦੇ ਵਿੱਚ ਇੱਕ ਕਿਸ ਕਿਸਮ ਦਾ ਸਮਾਜ ਸਿਰਜਣਾ ਹੈ, ਕਿਸ ਕਿਸਮ ਦੀ ਸੁਸਾਇਟੀ ਨੂੰ ਜਨਮ ਦੇਣਾ, ਦੁਨੀਆ ਦੇ ਵਿੱਚ ਮਨੁੱਖ ਨੇ ਰਹਿ ਕੇ ਕੀ ਕੰਮ ਕਰਨੇ, ਇਹ ਇਸ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਸਰਬੋਤਮ ਮੰਨਿਆ ਉਸਨੇ। ਤੋ ਇਸੇ ਤਰ੍ਹਾਂ ਇੰਨੀ ਵੱਡੀ ਚੀਜ਼ ਜਿਸ ਨੂੰ ਅਸੀਂ ਅੱਜ ਭੁੱਲਦੇ ਜਾ ਰਹੇ ਸੀ, ਖਾਸ ਕਰਕੇ ਜਿਹੜਾ ਸਾਡਾ ਆਉਣ ਵਾਲਾ ਨੌਜਵਾਨ ਪੀੜ੍ਹੀ ਹੈ, ਮੈਂ ਇਹ ਸਮਝਦਾ ਕਿ ਅਜਿਹੇ ਮੌਕੇ ਦੇ ਵਿੱਚ ਦਮਦਮੀ ਜਿਹੜੀ ਇਹ ਟਕਸਾਲ ਹੈ ਪਿੰਡਾਂ ਵਾਲੀ, ਬਾਬਾ ਮੋਹਨ ਸਿੰਘ ਵਾਲੀ, ਇਹਨਾਂ ਨੇ ਜਿਹੜਾ ਉੱਦਮ ਕੀਤਾ ਸਾਨੂੰ ਗੁਰਬਾਣੀ ਦੇ ਉਸ ਰੈਵੀ, ਉਸ ਜਿਹੜਾ ਰੱਬੀ ਹੈ ਦੈਵੀ ਡਮ ਗਿਆਨ ਆ ਜਿਹੜਾ ਉਹਦੇ ਨਾਲ ਸਾਨੂੰ ਜੋੜਨ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਉਹ ਸਾਡੇ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਹੁਣ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ ਕਿ ਇਸ ਬਾਣੀ ਨੂੰ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇੱਥੇ ਤੁਹਾਨੂੰ ਸੰਸਿਆ ਦਿੱਤੀ ਜਾ ਰਹੀ ਹੈ ਕਿ ਇਸ ਪਾਠ ਦਾ ਜਿਹੜਾ ਉਚਾਰਨ ਹੈ ਤੁਸੀਂ ਇਸ ਤਰ੍ਹਾਂ ਕਰਨਾ, ਇਹ ਸ਼ਬਦ ਨੂੰ ਇਸ ਤਰ੍ਹਾਂ ਉਚਾਰਨ ਕਰਨਾ, ਇਹ ਸ਼ਬਦ ਨੂੰ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ। ਤੁਹਾਨੂੰ ਉਚਾਰਨ ਕਰਨ ਦਾ, ਪਾਠ ਕਰਨ ਦਾ ਵਿਧੀ ਵਿਧਾਨ ਦੱਸਿਆ ਜਾ ਰਿਹਾ ਇਸ ਟਕਸਾਲ ਵੱਲ। ਹੁਣ ਜਿਹੜੀ ਅਗਲੀ ਗੱਲ ਮੈਂ ਦੱਸਣੀ ਹੋਏ ਕਿ ਕੁਰਾਨ ਸ਼ਰੀਫ ਜਿਹੜੀ ਹੈ 632 ਤੋਂ ਲੈ ਕੇ 34 ਤੱਕ 2 ਸਾਲ ਲਗਾਤਾਰ ਮੁਹੰਮਦ ਸਾਹਿਬ ਦੇ ਪਿੱਛੋਂ ਬਣੀ ਹੈ, ਉਹਨਾਂ ਤੋਂ ਬਾਅਦ ਇਹਦੀ ਰਚਨਾ ਹੋਈ ਹੈ ਅਤੇ ਇਸ ਕੁਰਾਨ ਸ਼ਰੀਫ ਦੀ ਰਚਨਾ ਜਾਂ ਸੰਕਲਨ ਕੀਤਿਆਂ ਨੂੰ 1400 ਸਾਲ ਹੋ ਗਏ। ਉਹਨਾਂ ਨੇ 1400 ਸਾਲ ਦੇ ਵਿੱਚ ਕੁਰਾਨ ਸ਼ਰੀਫ ਦੇ ਵਿੱਚ ਆਉਂਦੇ ਅਰਬੀ ਦੇ ਜਿੰਨੇ ਸ਼ਬਦ ਨੇ, ਉਸ ਸਮੇਂ ਦੀ ਅਰਬੀ ਅਤੇ ਅੱਜ ਕੱਲ੍ਹ ਦੀ ਅਰਬੀ ਦੇ ਵਿੱਚ, ਜ਼ਮੀਨ ਸਮਾਨ ਦਾ ਲਿਖਤੀ ਤੌਰ ਦੇ ਉੱਤੇ ਅਤੇ ਉਚਾਰਨ ਤੌਰ ਦੇ ਉੱਤੇ ਜ਼ਮੀਨ ਸਮਾਨ ਦਾ ਫਰਕ ਹੈ ਸਾਧ ਸੰਗਤ ਜੀ, ਇਹ ਗੱਲ ਧਿਆਨ ਦੇਣ ਵਾਲੀ ਹੈ। ਲੇਕਿਨ ਉਹਨਾਂ ਲੋਕਾਂ ਨੇ, ਮੁਸਲਮਾਨ ਵੀਰਾਂ ਨੇ 634 ਦੇ ਵਿੱਚ ਸੰਕਲਿਤ ਕੀਤੀ ਹੋਈ ਕੁਰਾਨ ਸ਼ਰੀਫ ਦੇ ਉਚਾਰਨ ਨੂੰ ਜਿਹੜਾ ਉਸ ਸਮੇਂ ਉਸ ਸ਼ਬਦ ਦਾ ਉਚਾਰਨ ਕੀਤਾ ਜਾਂਦਾ ਸੀ ਉਸ ਉਚਾਰਨ ਨੂੰ ਬਰਕਰਾਰ ਉਸੇ ਤਰ੍ਹਾਂ ਅੱਜ ਤੱਕ 1400 ਸਾਲ ਹੋ ਗਏ ਕਾਇਮ ਰੱਖਿਆ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਦਸਮ ਪਾਤਸ਼ਾਹ ਹਜ਼ੂਰ ਮਹਾਰਾਜ ਇਸ ਦਮਦਮੇ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਏ 1705 ਦੇ ਵਿੱਚ ਅਤੇ ਇੱਥੇ ਦੁਬਾਰਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਉਚਾਰਨ ਕਰਕੇ ਸੰਕਲਨ ਕੀਤਾ ਰਚਨਾ ਕੀਤੀ ਕਿਉਂਕਿ ਧੀਰੇ ਮਹਿਲੇ ਨੇ ਇਨਕਾਰ ਕਰ ਦਿੱਤਾ ਸੀ। ਤੋ ਜਿਹੜੇ 48 ਸਿੰਘਾਂ ਨੂੰ ਬਾਣੀ ਸੁਣਾਈ ਗਈ ਸੀ ਉਹਨਾਂ ਨੂੰ ਅਰਥ ਸਮਝਾਏ ਗਏ ਸੀ ਟ੍ਰੈਡੀਸ਼ਨ ਪਰੰਪਰਾ ਇਹ ਗੱਲ ਦੱਸਦੀ ਹੈ ਕਿ ਉਹ ਵਿਦੇਹ ਮੁਕਤ ਹੋ ਗਏ ਸੀ ਜਾਣੀ ਇਹ ਸੰਸਾਰ 'ਚ ਰਹਿੰਦੇ ਹੋਏ ਵੀ ਜਿਹੜੇ ਸੀ ਉਹ ਸੰਦੇਹੀ ਮੁਕਤ ਹੋ ਗਏ ਸੀ। ਤੋ ਇਹ ਬਾਣੀ ਦੇ ਵਿੱਚ ਸਮਰੱਥ ਹੈ ਜੇ ਅਸੀਂ ਮਨ ਬਿਰਤੀ ਨੂੰ ਰੋਕ ਕੇ ਮਨ ਬਿਰਤੀ ਨੂੰ ਇਕਾਗਰ ਕਰਕੇ ਬਾਣੀ ਦਾ ਪਾਠ ਪਠਨ ਕਰਨ ਦਾ ਯਤਨ ਕਰਦੇ ਹਾਂ ਕਿਉਂਕਿ ਕਿਉਂ ਇਹ ਬਾਣੀ ਮਹਾਂਪੁਰਖ ਨੇ ਕੀ ਗੁਰਬਾਣੀ 'ਚ ਇਹ ਹੈ ਕਿ ਗੁਰਬਾ ਜਿਹੜੀ ਬਾਣੀ ਮਹਾਂਪੁਰਖ ਨੇ ਕੀ ਹੈ ਅਤੇ ਨਿਜਘਰ ਵਾਸਾ ਹੋਏ ਉਸ ਨਿਜਘਰ ਵਿੱਚ ਪਹੁੰਚਾ ਦਿੰਦੀ ਹੈ ਜਿਹੜਾ ਬੰਦਾ ਮਨ ਬਿਰਤੀ ਨੂੰ ਇਕਾਗਰ ਕਰਕੇ ਕਿਉਂਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਰਮਾਇਆ ਇੱਕ ਛਿਨ ਇੱਕ ਛਿਨ ਵਾਸਤੇ ਇੱਕ ਪੰਖ ਵਾਸਤੇ ਛਿਨ ਹੁੰਦਾ ਬਹੁਤ ਥੋੜ੍ਹਾ ਇਹਨਾਂ ਸਮਾਂ ਆਖੀ ਅਸੀਂ ਪੰਖ ਅੱਖ ਜਿਹੜੀ ਝਮਕਦੇ ਹਾਂ ਨਾ ਇੰਨੇ ਸਮੇਂ ਵਾਸਤੇ ਵੀ ਜੇ ਅਸੀਂ ਮਨ ਨੂੰ ਇਕਾਗਰ ਕਰਕੇ ਬਾਣੀ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਜਾਂ ਬਾਣੀ ਦਾ ਵਿਚਾਰ ਕਰਦੇ ਹਾਂ ਤਾਂ ਸਾਨੂੰ ਬਾਣੀ ਉਸ ਪਰਮਾਤਮਾ ਦੇ ਦੇਸ਼ ਦੇ ਵਿੱਚ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ ਉਸ ਖੰਡ ਵਿੱਚ ਲੈ ਜਾਣ ਦੀ ਸਮਰੱਥਾ ਰੱਖਦੀ ਹੈ ਜਿਹਦਾ ਜ਼ਿਕਰ ਜਪਜੀ ਸਾਹਿਬ ਦੇ ਵਿੱਚ 5 ਖੰਡ ਦੇ ਵਿੱਚ ਸੱਚਖੰਡ ਹੋਇਆ ਤਾਂ ਮਨੁੱਖ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਜੇ ਬਾਣੀ ਨੂੰ ਇਸ ਤਰ੍ਹਾਂ ਪੜ੍ਹਦਾ। ਹੁਣ ਉਹਨਾਂ ਨੇ ਮੁਸਲਮਾਨਾਂ ਵੀਰਾਂ ਨੇ ਇਸ ਦਾ ਉਚਾਰਨ ਨੂੰ 1400 ਸਾਲ ਤੋਂ ਬਾਅਦ ਵੀ ਕਾਇਮ ਰੱਖੇ ਅਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੋਏ ਕਿ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਮੌਜੂਦਾ ਟਕਸਾਲ ਹੈ ਇਸੇ ਤਰ੍ਹਾਂ ਦੂਸਰੀ ਦਮਦਮੀ ਟਕਸਾਲ ਹੈ ਇਸੇ ਤਰ੍ਹਾਂ ਭਾਈ ਮਨੀ ਸਿੰਘ ਵਾਲੀ ਜਿਹੜੀ ਭਾਈ ਬਾਬਾ ਅਮੀਰ ਸਿੰਘ ਵਾਲੀ ਟਕਸਾਲ ਹੈ ਇਸੇ ਤਰ੍ਹਾਂ ਹੋਰ ਵੀ ਸਿੱਖ ਪੰਥ ਦੇ ਵਿੱਚ ਬਹੁਤ ਟਕਸਾਲਾਂ ਨੇ ਜਿਨ੍ਹਾਂ ਦਾ ਯਤਨ ਹੈ ਗੁਰਬਾਣੀ ਨੂੰ ਸਿੱਖ ਸੰਗਤ ਵਿੱਚ ਪਹੁੰਚਾਉਣ ਦਾ ਗੁਰਬਾਣੀ ਨੂੰ ਸਿੱਖ ਸੰਗਤ ਦੇ ਵਿੱਚ ਜਿਹੜੀ ਉਹਨਾਂ ਦਾ ਗਿਆਨ ਪਹੁੰਚਾਉਣ ਦਾ ਅਤੇ ਸਿੱਖ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਲੇਕਿਨ ਉਹ ਹਰ ਕੋਈ ਜਿਹੜਾ ਸੰਸਥਾ ਆਪਣੇ ਤੌਰ 'ਤੇ ਕਰ ਰਹੀ ਹੈ ਇਸੇ ਤਰ੍ਹਾਂ ਇਸੇ ਗੱਲ ਨੂੰ ਮਨ ਵਿੱਚ ਰੱਖ ਕੇ ਇੱਕ ਸੰਸਥਾ ਸਿੱਖ ਮਿਸ਼ਨਰੀ ਨਾਲ ਦੀ ਉਹਦਾ ਨਾਂ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਉਹਨਾਂ ਦੇ ਜਿਹੜੇ ਮੋਢੀ ਸੀ ਮੈਂ ਯੂਨੀਵਰਸਿਟੀ ਦੇ ਵਿੱਚ 1979 ਤੋਂ ਸੇਵਾ ਕਰ ਰਿਹਾ ਤੋਂ 81 ਦੀ ਗੱਲ ਹੈ ਜਾਂ 80 ਦੀ ਮੈਨੂੰ ਪੂਰਾ ਸਮਾਂ ਯਾਦ ਨਹੀਂ ਹੈ ਤੋਂ ਮੋਹਨ ਸਿੰਘ ਜੀ ਮੇਰੇ ਕੋਲ ਆਏ ਕਹਿਣ ਲੱਗੇ ਅਸੀਂ ਜਿਹੜੀ ਹੈ ਇੱਕ ਇਸ ਤਰ੍ਹਾਂ ਦਾ ਸੰਸਥਾ ਪੈਦਾ ਕਰਨੀ ਹੈ ਜਿਹੜੀ ਗੁਰਬਾਣੀ ਦੇ ਨਾਲ ਸਿੱਖ ਸੰਗਤ ਨੂੰ ਜੋੜ ਸਕੇ ਅਤੇ ਉਹਦਾ ਪਰਪਜ਼ ਉਹਦਾ ਜਿਹੜਾ ਉਦੇਸ਼ ਇਹ ਹੋਏਗਾ ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਇਸ ਮਾਮਲੇ 'ਚ ਤੁਰ ਨਹੀਂ ਸਕਦਾ। ਹੁਣ ਉਹ ਕਰ ਕੀ ਰਹੇ ਨੇ ਕਿ ਗੁਰਬਾਣੀ ਇੱਕ ਤੁਹਾਨੂੰ ਸ਼ਾਇਦ ਪਤਾ ਹੋਏਗਾ ਪ੍ਰੋਫੈਸਰ ਸਾਹਿਬ ਸਿੰਘ ਹੋਏ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ ਸਾਰੀ ਜ਼ਿੰਦਗੀ ਲਾ ਕੇ ਸਾਰਾ ਸਮਾਂ ਲਾ ਕੇ ਕੁਛ ਪੈਸਾ ਵੀ ਖਰਚ ਕੀਤਾ ਜਿਹੜਾ ਉੱਦਮ ਕੀਤਾ ਬਹੁਤ ਸ਼ਲਾਘਾਯੋਗ ਬਹੁਤ ਵੱਡਾ ਉੱਦਮ ਕੀਤਾ ਉਹਨਾਂ ਨੇ ਕੋਈ ਸ਼ੱਕ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜਿਹੜਾ ਹੈਗਾ ਸੰਪੂਰਨ ਕਰਕੇ ਉਹਨਾਂ ਨੇ ਸਿੱਖ ਦਰਸ ਜਿਹੜਾ ਗੁਰਬਾਣੀ ਦਰਸ ਦਰਪਣ ਦੇ ਨਾਲ ਨਾਲ ਛਪਿਆ ਹੋਇਆ ਅੱਜ ਕੱਲ੍ਹ ਮਿਲਦਾ ਹੈ ਅਵੇਲੇਬਲ ਹੈ ਸੰਗਤਾਂ ਦੇ ਵਿੱਚ ਅਵੇਲੇਬਲ ਹੈ ਲੇਕਿਨ ਉਹਦੇ ਵਿੱਚ 2-3 ਗੱਲਾਂ ਜਿਹੜੀਆਂ ਨੇ ਉਹ ਸਾਡੇ ਵਿਚਾਰਨ ਯੋਗ ਹੈ। ਹੁਣ ਉਸ ਟੀਕੇ ਨੂੰ ਲੈ ਕੇ ਇਸ ਮਿਸ਼ਨਰੀ ਕਾਲਜ ਵਾਲਿਆਂ ਨੇ ਉਹਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਪ੍ਰੋਫੈਸਰ ਸਾਹਿਬ ਸਿੰਘ ਤੋਂ ਨਾ ਪਹਿਲਾਂ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਰ ਇਸ ਤਰ੍ਹਾਂ ਦਾ ਬਦਲਾਅ ਨਹੀਂ ਹੋ ਸਕਿਆ ਨਾ ਹੋਵੇਗਾ ਇਸ ਕਰਕੇ ਉਹਨਾਂ ਨੇ ਫਾਈਨਲ ਮੋਹਰ ਲਾ ਦਿੱਤੀ ਗੁਰਬਾਣੀ ਦੇ ਅਰਥ ਉਚਾਰਨ ਦੇ ਸੰਬੰਧ ਵਿੱਚ। ਹੁਣ ਉਹਦੇ 'ਚ ਉਕਾਈ ਕੀ ਹੋਈ ਹੈ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਰਕੀ ਬਾਣੀ ਹੈ ਕਿ ਤੁਰਕੀ ਬਾਣੀ ਜਿਹੜੀ ਹੈ ਇਹ ਫਿਰ ਨਿਯਮਬੱਧ ਨਹੀਂ ਹੁੰਦੀ ਇਹ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੇ ਅਨੁਕੂਲ ਨਹੀਂ ਹੁੰਦੀ। ਅਸੀਂ ਆਮ ਕਿਸੇ ਕਿਸਮ ਦੀ ਰਚਨਾ ਕਰਦੇ ਹਾਂ ਇੱਥੇ ਕੁਛ ਗੁਣੀਜਣ ਬੈਠੇ ਹੋਣਗੇ ਜਦੋਂ ਅਸੀਂ ਕਵਿਤਾ ਰਚਦੇ ਹਾਂ ਅਤੇ ਕਵਿਤਾ ਨੂੰ ਕੁਛ ਨਿਯਮਾਂ ਦੇ ਅੰਦਰ ਅਧੀਨ ਲਿਆ ਕੇ ਕਵਿਤਾ ਰਚਦੇ ਹਾਂ ਜਿਵੇਂ ਖਾਸ ਕਰਕੇ ਪਿੰਗਲ ਹੈ ਪਿੰਗਲ ਦੇ ਕੁਝ ਨਿਯਮ ਨੇ ਉਹਦੇ ਵਿੱਚ ਇੱਕ ਅਨੁਪ੍ਰਾਸ ਹੁੰਦਾ ਹੈ ਜਿਹਨੂੰ ਅਸੀਂ ਅਖੀਰਲੀਆਂ ਤੁਕਾਂ ਦਾ ਅਨੁਪ੍ਰਾਸ ਕਹਿੰਦੇ ਹਾਂ ਇੱਕ ਸ਼ਬਦੀ ਅਨੁਪ੍ਰਾਸ ਕਹਿੰਦੇ ਹਾਂ ਇੱਕ ਤੁਕ ਦੇ ਵਿੱਚ ਜਾਂ ਲਾਈਨ ਦੇ ਵਿੱਚ ਕੀ ਉਹਨਾਂ ਦਾ ਵਾਰ ਵਾਰ ਉਸੇ ਸ਼ਬਦ ਦੀ ਰੈਪੀਟੇਸ਼ਨ ਹੈ ਜਿਵੇਂ ਇੱਕ ਤੁਕ ਦੇ ਵਿੱਚ ਜਿਹੜਾ ਅਖੀਰਲਾ ਸ਼ਬਦ ਹੈ ਉਹਦੇ ਵਿੱਚ ਸੱਸਾ ਆਵੇ ਜੇ ਵਾਰੀ ਵਾਰੀ ਸੱਸਾ ਆਵੇ ਇੱਕ ਉਹ ਅਨੁਪ੍ਰਾਸ ਹੈ ਇੱਕ ਅਖੀਰ ਦੇ ਉੱਤੇ ਸੱਸਾ ਇੱਕ ਲਾਈਨ 'ਚ ਆ ਜਾਵੇ ਦੂਜੀ ਤੁਕ ਦੇ ਵਿੱਚ ਫਿਰ ਸੱਸਾ ਆ ਜਾਵੇ ਇੱਕ ਉਹ ਅਨੁਪ੍ਰਾਸ ਤੋ ਇਸ ਅਨੁਪ੍ਰਾਸ ਨੂੰ ਵੀ ਜੇ ਰੱਖਣਾ ਕਾਇਮ ਤਾਂ ਪਿੰਗਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਜਿਹੜੇ ਨਿਯਮ ਨੇ ਉਹ ਕਵਿਤਾ ਦੇ ਉੱਤੇ ਲਾਗੂ ਨਹੀਂ ਹੁੰਦੇ ਉਹ ਸਿਰਫ ਗੱਦ ਦੇ ਉੱਤੇ ਲਾਗੂ ਹੁੰਦੇ, ਪਦ 'ਤੇ ਲਾਗੂ ਨਹੀਂ ਹੁੰਦੇ। ਕਿਉਂ? ਕਿਉਂਕਿ ਜਿਹੜੀ ਕਵਿਤਾ ਹੁੰਦੀ ਹੈ ਇਹ ਇਮੈਜੀਨੇਸ਼ਨ ਦੀ, ਭਾਵਕ ਅਤੇ ਕਾਵਿਕ ਉਡਾਰੀ ਦੀ ਰਚਨਾ ਹੁੰਦੀ ਹੈ। ਅਤੇ ਬਾਣੀ ਇਹ ਗੱਲ ਹੈ, ਬਾਣੀ ਤਾਂ ਰੱਬੀ ਬਾਣੀ ਹੈ। ਜੈਸੀ ਜਿਵੇਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਜੈਸੀ ਮੈਂ ਆਵਾਂ ਖਸਮ ਕੀ ਬਾਣੀ, ਇਹ ਤਾਂ ਰੱਬ ਦੀ ਬਾਣੀ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ। ਗੁਰੂ ਨਾਨਕ ਮਹਾਰਾਜ ਅਸੀਂ ਸਾਰੇ ਜਨਮ ਸਾਖੀ ਪੜ੍ਹਦੇ ਹਾਂ, ਸੁਣਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਾਲਿਆ ਬਾਣੀ ਆਈਏ ਰਵਾ ਵਜਾਏ ਤਿਲੰਗ ਰਾਗਾ। ਯਾਨੀ ਦੋ ਗੱਲਾਂ ਸਪਸ਼ਟ ਹੁੰਦੀਆਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿ ਬਾਣੀ ਆਈਏ ਵੱਲ, ਬਾਣੀ ਲਿਖੀ ਨਹੀਂ ਜਾ ਰਹੀ, ਬਾਣੀ ਕ੍ਰੀਏਟ ਨਹੀਂ ਕੀਤੀ ਜਾ ਰਹੀ, ਬਾਣੀ ਨੂੰ ਨਿੱਜਬੱਧ ਨਹੀਂ ਕੀਤਾ ਜਾ ਰਿਹਾ, ਬਾਣੀ ਆਈ ਹੈ, ਬਾਣੀ ਦਾ ਅਵਤਰਨ ਹੋ ਰਿਹਾ ਗੁਰੂ ਨਾਨਕ ਪਾਤਸ਼ਾਹ ਅਤੇ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੂੰ। ਅਤੇ ਦੂਜੀ ਕੀ ਕਹਿ ਰਹੇ ਨੇ ਕਿ ਇਹ ਬਾਣੀ ਆਏਗੀ, ਇੱਕ ਫਲਸਫਾ ਆ ਗਿਆ, ਇੱਕ ਸਿਧਾਂਤ ਆ ਗਿਆ, ਹੁਣ ਇਹਨੂੰ ਗਾਉਣ ਕਿਵੇਂ? ਅਤੇ ਮਹਾਰਾਜ ਕਹਿੰਦੇ ਨੇ ਬਾਲਿਆ ਬਾਣੀ ਆਈਏ ਤਲੰਗ ਰਾਗ, ਕਿਹੜੇ ਰਾਗ 'ਚ ਗਾਉਣੀ ਹੈ? ਤਲੰਗ ਰਾਗ ਦੇ ਵਿੱਚ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮੁੱਚੀ ਬਾਣੀ ਜਿਹੜੀ ਹੈ ਇਹ ਸ਼੍ਰੀ ਰਾਗ ਤੋਂ ਆਰੰਭ ਹੋ ਕੇ ਅਖੀਰ ਜੈਜਾਵੰਤ ਦੇ ਰਾਗ 'ਚ ਵਿੱਚ ਪਹੁੰਚਦੇ, 31 ਰਾਗਾਂ ਸਾਰੀ ਬਾਣੀ ਅੰਕਤ, ਅਖੀਰ ਦੇ ਉੱਤੇ ਰਾਗਮਾਲਾ ਹੈ। ਪਹਿਲਾਂ ਜਪਜੀ ਸਾਹਿਬ ਜਿਹੜਾ ਮੰਥਨ ਦਾ ਬਾਣੀ, ਜਿਹੜੀ ਜਪਦੀ ਬਾਣੀ ਹੈ, ਜਿਹਦਾ ਅਸੀਂ ਮੈਡੀਟੇਸ਼ਨ ਹੀ ਕਰਨਾ, ਜਿਹਦੇ ਨੂੰ ਅਸੀਂ ਜਪਣਾ ਹੀ ਹੈ, ਜਪ ਕੇ ਅਸੀਂ ਖੰਡਾਂ 'ਚ ਪਹੁੰਚਦੇ ਹਾਂ। ਇਸ ਕਰਕੇ ਇਹ ਜਿਹੜੀ ਹੈ ਦੋਨੇ ਬਾਣੀਆਂ ਪਹਿਲੀ ਅਤੇ ਅਖੀਰਲੀ, ਇਹਨਾਂ ਨੂੰ ਰਾਗ ਮੁਕਤ ਕੀਤਾ, ਬਾਕੀ ਸਮੁੱਚੀ ਬਾਣੀ ਜਿਹੜੀ ਹੈ ਸ਼੍ਰੀ ਰਾਗ ਅੰਧੇਰੇ ਦਾ ਰਾਗ, ਅਗਿਆਨਤਾ ਦਾ ਰਾਗ। ਅਗਿਆਨਤਾ ਤੋਂ ਉੱਠ ਕੇ ਮਨੁੱਖ ਨੇ, ਗੁਰੂ ਸਾਹਿਬ ਨੇ ਸਾਨੂੰ ਚੁੱਕਣਾ ਕਿੱਥੋਂ ਹੈ? ਅਗਿਆਨਤਾ ਤੋਂ ਚੁੱਕ ਕੇ ਜੈਦਾ ਬੰਤੀ ਜੀਤ ਦਾ ਰਾਗ, ਗਿਆਨ ਦਾ ਰਾਗ ਹੈ, ਉਲਾਸ ਦਾ ਰਾਗ ਹੈ, ਵਿਰਾਗ ਦਾ ਰਾਗ ਹੈ, ਪਰਫੈਕਸ਼ਨ ਦਾ ਰਾਗ ਹੈ, ਸਪਿਰਚੁਅਲ ਯੂਨਿਟੀ ਦਾ ਰਾਗ ਹੈ, ਪਰਮਾਤਮਾ ਦੇ ਨਾਲ ਇੱਕ ਮਿੱਕ ਹੋਣ ਦਾ ਰਾਗ। ਤੋਂ ਸਾਨੂੰ ਗੁਰੂ ਸਾਹਿਬ ਨੇ ਅੰਧੇਰੇ 'ਚੋਂ ਚੁੱਕ ਕੇ ਉਸ ਉਚਾਈ ਤੱਕ ਪਹੁੰਚਾਇਆ, ਭਾਵ ਸਾਨੂੰ ਕਰਮਖੰਡ ਸਰਮਖੰਡ ਸੱਚਖੰਡ ਦੇ ਵਿੱਚ ਪਹੁੰਚਾ ਦਿੱਤਾ। ਇਹ ਸਮਰੱਥਾ ਇਸ ਬਾਣੀ ਦੇ ਵਿੱਚ। ਤੋਂ ਮੈਂ ਇਹਨਾਂ ਦਾ ਜ਼ਿਕਰ ਕਰ ਰਿਹਾ ਸੀਗਾ ਮਿਸ਼ਨਰੀ ਕਾਲਜ ਵਾਲੇ ਦਾ, ਤੋਂ ਇਹਨਾਂ ਨੇ ਇਹ ਕੀਤੀ ਗੱਲ ਕਿ ਇਸ ਬਾਣੀ ਨੂੰ ਇਸ ਤਰ੍ਹਾਂ ਨਾ ਸਮਝ ਕੇ ਉਹਨੂੰ ਇੱਕ ਗੁਰਬਾਣੀ ਦੀ ਵਿਆਕਰਨ ਜਿਹੜੀ ਸਾਹਿਬ ਸਿੰਘ ਨੇ ਕਰਤੀ ਹੈ ਉਸ ਰੂਲਾਂ ਦੇ ਮੁਤਾਬਕ, ਉਹਨਾਂ ਨਿਯਮਾਂ ਦੇ ਮੁਤਾਬਕ ਸਮਝਣ ਦਾ ਯਤਨ ਕਰ ਰਹੇ ਨੇ। ਇਸੇ ਤਰ੍ਹਾਂ ਇੱਥੇ ਬਿੰਦੀਆਂ ਲਾਓ ਜੀ, ਇੱਥੇ ਟਿੱਪੀ ਲਾਓ ਜੀ, ਇੱਥੇ ਅੱਧਕ ਲਾਓ ਜੀ, ਇੱਥੇ ਵਿਸਰਾਮ ਲਾਓ ਜੀ। ਜਾਣੀ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਮੈਨੂੰ ਇਸਦਾ ਦੁੱਖ ਵੀ ਹੋਇਆ, ਅਫਸੋਸ ਵੀ ਹੋਇਆ। ਹੁਣ ਮੈਂ ਤੁਹਾਡੇ ਨਾਲ ਸਾਂਝੀ ਕਿਉਂ ਕਰ ਰਿਹਾ? ਤੁਹਾਡੇ ਨਾਲ ਸਾਧ ਸੰਗਤ ਜੀ ਇਸ ਕਰਕੇ ਕਰ ਰਿਹਾ ਸਾਂਝੀ ਕਿ ਜਿਹੜੀ ਇਹ ਟਕਸਾਲ ਹੈ ਇਹ ਪੁਰਾਣੀ ਟਕਸਾਲ ਹੈ, ਇਹਦੇ ਵਿੱਚ ਜਿੰਨੇ ਮਹਾਂਪੁਰਸ਼ ਹੋਏ ਨੇ ਬੜਾ ਯਤਨ ਕਰਕੇ ਆਪਣਾ ਸਾਰਾ ਜੀਵਨ ਲਾ ਕੇ ਗੁਰਬਾਣੀ ਦਾ ਪ੍ਰਚਾਰ ਸਿੱਖ ਸੰਗਤ ਦੇ ਵਿੱਚ ਕੀਤਾ ਅਤੇ ਗੁਰਬਾਣੀ ਦੇ ਅਰਥ ਬੋਧ ਨੂੰ ਸਿੱਖ ਸੰਗਤ ਦੇ ਵਿੱਚ ਪਹੁੰਚਾਉਣ ਦਾ ਬੜਾ ਵੱਡਾ ਉਪਰਾਲਾ ਕੀਤਾ, ਉੱਦਮ ਕੀਤਾ ਅਤੇ ਹੁਣ ਵੀ ਕਰ ਰਹੇ ਨੇ। ਇਸ ਕਰਕੇ ਇਹ ਸਮਰੱਥ ਹੈ। ਜੇ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਉਹ ਗੁਰਬਾਣੀ ਨੂੰ ਵਿਗਾੜ ਰਹੇ ਨੇ, ਬਿੰਦੀਆਂ ਦੇ ਰਾਹੀਂ, ਟਿੱਪੀਆਂ ਦੇ ਰਾਹੀਂ, ਕੌਮਿਆਂ ਦੇ ਰਾਹੀਂ, ਅਧਿਕ ਦੇ ਰਾਹੀਂ। ਹੁਣ ਜਿਹੜੀ ਭਾਸ਼ਾ ਅਸੀਂ ਇੱਥੇ, ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਤੋਂ 500 ਸਾਲ ਪਹਿਲਾਂ ਦੀ ਭਾਸ਼ਾ ਜਿਹੜੀ ਹੈ, ਜੇ ਮੁਸਲਮਾਨ ਵੀਰਾਂ ਨੇ ਅੱਜ ਤੋਂ 1400 ਸਾਲ ਪਹਿਲਾਂ ਦੀ ਅਰਬੀ ਨੂੰ ਕਾਇਮ ਰੱਖਿਆ ਤਾਂ ਕੀ ਵਜ੍ਹਾ ਹੈ ਕਿ ਸਿੱਖ ਅੱਜ ਤੋਂ 500 ਸਾਲ ਪਹਿਲਾਂ ਦੀ ਭਾਸ਼ਾ ਨੂੰ ਕਾਇਮ ਕਿਉਂ ਨਾ ਰੱਖਣ? ਇੱਕ ਗੱਲ। ਦੂਜੀ ਗੱਲ ਇਸ ਕਰਕੇ ਰੱਖਣ ਕਿ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਅੰਕਿਤ ਹੈ। ਗੁਰਮੁਖੀ ਲਿਪੀ ਜਿਹੜੀ ਹੈ ਗੁਰੂ ਅੰਗਦ ਸਾਹਿਬ ਨੇ ਰਚ ਕੇ ਪੰਜਾਬੀ ਭਾਸ਼ਾ ਦੇ ਵਿੱਚ ਸਾਨੂੰ ਗੁਰਬਾਣੀ ਨੂੰ ਲਿਖ ਦਿੱਤਾ, ਕਿਉਂਕਿ ਸੰਸਕ੍ਰਿਤ ਜਿਹੜੀ ਭਾਸ਼ਾ ਸੀ ਜਿਹਦੇ 'ਚ ਬੇਸ ਸੀ ਜਾਂ ਬ੍ਰਾਹਮਣ ਦੀ ਭਾਸ਼ਾ ਸੀ, ਉਹ ਆਮ ਬੋਲੀ ਦੀ, ਆਮ ਬੰਦੇ ਦੀ ਭਾਸ਼ਾ ਨਹੀਂ ਸੀ ਅਤੇ ਆਮ ਬੰਦਾ ਉਸ ਰੱਬੀ ਗਿਆਨ ਨੂੰ ਕਹਿ ਲਓ ਜਾਂ ਵੈਦਿਕ ਗਿਆਨ ਨੂੰ ਸਮਝਣ ਦੇ ਸਮਰੱਥ ਨਹੀਂ ਸੀ। ਲੇਕਿਨ ਇਹ ਜਿਹੜੀ ਭਾਸ਼ਾ ਹਰ ਬੰਦਾ ਸਮਝ ਦੇ ਸਮਰੱਥ, ਕਿਉਂਕਿ ਅਸੀਂ ਬੋਲਦੇ ਹਾਂ, ਅਸੀਂ ਪੜ੍ਹਦੇ ਵੀ ਹਾਂ, ਅਸੀਂ ਲਿਖਦੇ ਵੀ, ਇਹ ਸਾਡੇ ਵਾਸਤੇ ਸਰਲ ਭਾਸ਼ਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ। ਤੋ ਜੇ ਗੁਰੂ ਨਾਨਕ ਤੋਂ ਲੈ ਕੇ ਜਾਂ ਕਹੀਏ ਅਸੀਂ ਬਾਬਾ ਫਰੀਦ ਤੋਂ ਲੈ ਕੇ 1173 ਦਾ ਸਮਾਂ ਬਾਬਾ ਫਰੀਦ ਦੇ ਜਨਮ, ਤਾਂ ਅਸੀਂ ਇਹ ਮੋਟੇ ਤੌਰ 'ਤੇ ਮੰਨ ਲਈਏ ਕਿ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਤਕਰੀਬਨ 500 ਸਾਲ ਦਾ ਬਣ, ਤਾਂ ਇਹ 500 ਸਾਲ ਦੀ ਭਾਸ਼ਾ 1604 ਤੋਂ ਲੈ ਕੇ 2006 ਤੱਕ 400 ਸਾਲ ਦੀ ਭਾਸ਼ਾ ਜਿਹੜੀ ਹੈ ਇਹਦੇ ਵਿੱਚ ਕਿਸੇ ਕਿਸਮ ਦਾ ਬਦਲਾਅ ਆਏਗਾ? ਭਾਸ਼ਾ ਅੱਜ ਹੋਰ ਹੈ, 100 ਸਾਲ ਹੋਰ ਹੋਏਗੀ, 200 ਸਾਲ ਬਿਲਕੁਲ ਹੋਰ ਹੋ ਸਕਦੀ। ਜਿਵੇਂ ਉਦਾਹਰਨ ਦੇ ਤੌਰ 'ਤੇ ਬਕਣਾ ਸ਼ਬਦ ਗੁਰਬਾਣੀ 'ਚ ਹੈ, ਹੁਣ ਬਕਣਾ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਏਗਾ, ਪਾਠ ਵੀ ਸੁਣੇਗਾ। ਹੁਣ ਬਕਣ ਦਾ ਸ਼ਬਦ ਗੁਰਬਾਣੀ ਦੇ 'ਚ ਕੀ ਅਰਥ ਹੈ? ਬੋਲਣਾ, ਕਹਿਣਾ, ਗੱਲ ਸਮਝਾਉਣੀ। ਲੇਕਿਨ ਅੱਜ ਬਕਣ ਦਾ ਕੀ ਅਰਥ ਹੈ? ਬਕਵਾਸ। ਹੁਣ ਜੇ ਅਸੀਂ ਕਿਸੇ ਨੂੰ ਕਹੀਏ ਬਕਣਾ ਬੰਦ ਕਰ, ਤੋਂ ਲੜਾਈ ਝਗੜਾ ਹੋਣ ਦਾ ਡਰ। ਅਗਲਾ ਕਹਿੰਦਾ ਮੈਨੂੰ ਬਕਵਾਸ ਕਰਨਾ ਕਿਉਂ ਕਿਹਾ, ਲੇਕਿਨ ਉਦੋਂ ਪਾਤਸ਼ਾਹ ਜਿਹੜੇ ਸੀ ਬਕਣਾ ਸ਼ਬਦ ਜਾਂ ਹੋਰ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਸ਼ਬਦ ਨੇ, ਤਾਂ ਕੀ ਅਸੀਂ ਇਹਨਾਂ ਸ਼ਬਦਾਂ ਨੂੰ ਅਸੀਂ ਗੁਰਬਾਣੀ 'ਚੋਂ ਕੱਢ ਕੇ ਉਹਦੀ ਥਾਂ 'ਤੇ ਹੋਰ ਕੋਈ ਸ਼ਬਦ ਪਾਉਣ ਦੇ ਸਮਰੱਥ, ਇਹ ਵਗਿਆ ਕਰ ਰਹੇ ਹੋ। ਤਾਂ ਮੇਰਾ ਤੁਹਾਨੂੰ ਬੇਨਤੀ ਕਰਨ ਦਾ ਇਹ ਮਤਲਬ ਹੈ ਕਿ ਅਸੀਂ ਤਕੜੇ ਹੋ ਕੇ ਜੋ ਇਹ ਟਕਸਾਲਾਂ ਵੱਲੋਂ ਸਾਨੂੰ ਗੁਰਬਾਣੀ ਦਾ ਪਾਠ ਬੋਧ ਕਰਾਇਆ ਜਾ ਰਿਹਾ, ਇਹਨੂੰ ਪਾਠ ਬੋਧ ਨੂੰ ਆਪਣੇ ਮਨ 'ਚ ਵਸਾਈਏ, ਸਮਝੀਏ। ਅਤੇ ਜਿਹੜੀਆਂ ਚਾਲਾਂ ਇਹ ਲੋਕ ਕਰ ਰਹੇ ਨੇ, ਟਿੱਪੀਆਂ ਲਾਓ, ਬਿੰਦੀਆਂ ਲਾਓ, ਵਿਸਰਾਮ ਲਾਓ, ਅਧਿਕ ਲਾਓ, ਅਤੇ ਫਿਰ ਇਹ ਸ਼ਬਦ ਨੂੰ ਇੱਦਾਂ ਕਰੋ, ਇਹ ਸਾਰੀਆਂ ਗੱਲਾਂ ਜਾਂ ਗੁਰਬਾਣੀ ਨੂੰ ਵਿਆਕਰਨ ਦੇ ਅਨੁਸਾਰ ਹੀ ਸਮਝ। ਜਾਣੀ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸ਼ਬਦ, ਕਿਉਂਕਿ ਸਾਰੀ ਅਸੀਂ ਅਨਪੜ੍ਹਾਂ 'ਤੇ ਸਾਰੇ ਪੜ੍ਹੇ ਲਿਖੇ, ਲੇਕਿਨ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਜ਼ਰੂਰ ਲਿਆਉਣੀ ਚਾਹਾਂਗਾ ਕਿ ਉੱਥੇ ਸਾਰੇ 10 ਪੜ੍ਹੇ ਲੋਕ, ਕੋਈ 10 ਪੜ੍ਹੇ, ਕੋਈ 12 ਪੜ੍ਹੇ, ਇਸ ਤੋਂ ਬਾਅਦ ਉਹਨਾਂ ਨੂੰ ਕਿਸੇ ਕਿਸਮ ਦਾ ਡੂੰਘਾ ਗਹਿਰਾ ਗਿਆਨ ਨਹੀਂ। ਕਿਉਂਕਿ ਜਿੰਨੀ ਦੇਰ ਭਾਸ਼ਾ ਦਾ ਗਿਆਨ ਤੁਹਾਨੂੰ ਨਹੀਂ ਹੋਏਗਾ ਪੰਜਾਬੀ ਭਾਸ਼ਾ ਦਾ, ਇਕੱਲੀ ਪੰਜਾਬੀ ਨੇ, ਗੁਰਬਾਣੀ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਵੇਗਾ 16 ਭਾਸ਼ਾਵਾਂ ਨੇ, ਕਈ ਭਾਸ਼ਾਵਾਂ ਦੇ ਰੂਪ ਇਸ ਤਰ੍ਹਾਂ ਨੇ, ਤਦ ਰੂਪ ਤਦਭਾਵ ਰੂਪ 'ਚ ਲਏ, ਕੋਈ ਤੱਤ ਸਮ ਰੂਪ ਦੇ ਵਿੱਚ ਸ਼ਬਦ ਲਏ, ਉਹਨਾਂ ਨੂੰ ਸ਼ਬਦ ਅਨੁਕੂਲ ਗੁਰਬਾਣੀ ਦੇ ਅਰਥ ਨੂੰ ਕੈਰੀ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਥੇ ਦਰਜ ਕੀਤਾ ਹੈ। ਤੋ ਭਾਸ਼ਾ ਅਸੀਂ ਸੰਸਕ੍ਰਿਤ, ਇੰਗਲਿਸ਼, ਫਰੈਂਚ, ਜਰਮਨ, ਪੰਜਾਬੀ ਜਾਂ ਹੋਰ ਕਿਸੇ ਇੱਕ ਭਾਸ਼ਾ ਇੱਕ ਜਿਹੜੀ ਹੈ ਬੋਲੀ ਦੀ ਬਣਾ ਸਕਦੇ, ਲੇਕਿਨ ਕੀ ਇਹ 16 ਬੋਲੀਆਂ ਜਾਂ 15 ਬੋਲੀਆਂ ਜਿਹੜੀਆਂ ਵੱਖ ਵੱਖ ਬਦਲੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਉਹਨਾਂ ਦੀ ਕੀ ਇੱਕ ਗ੍ਰਾਮਰ ਹੋ ਸਕਦੀ ਹੈ? ਇਹ ਪੋਸੀਬਲ? ਜਾਣੀ ਸਾਰਿਆਂ ਵਾਸਤੇ ਪੰਜਾਬੀ ਦੀ ਬੋਲ ਜਿਹੜੀ ਵਿਆਕਰਨ ਨੂੰ ਲਾਗੂ ਕਰਨਾ, ਅਤੇ ਫਿਰ ਇਹ ਕਹਿਣਾ ਵੀ ਉਹਦੇ ਅਨੁਕੂਲ ਜਿਹੜਾ ਉਚਾਰਨ ਕਰੋ, ਇਹ ਸਰਾਸਰ ਗਲਤ ਇਸ ਕਰਕੇ ਬਣ ਜਾਂਦਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਇਹ ਰੱਬੀ ਬਾਣੀ, ਇਹ ਦੈਵੀ ਬਾਣੀ, ਦੈਵੀ ਬਾਣੀ ਨੂੰ ਅਸੀਂ ਕਿਸੇ ਨਿਯਮ ਦੇ ਵਿੱਚ ਨਹੀਂ ਬਣ ਸਕਦੇ, ਲੇਕਿਨ ਇਹਦਾ ਮਤਲਬ ਵੀ ਨਹੀਂ ਹੈ ਕਿ ਅਸੀਂ ਦੈਵੀ ਬਾਣੀ ਨੂੰ ਪੜ੍ਹਨਾ ਨਹੀਂ, ਦੈਵੀ ਬਾਣੀ ਨੂੰ ਸਮਝਣਾ ਨਹੀਂ ਰੱਬੀ ਬਾਣੀ। ਸਮਝਣ ਵਾਸਤੇ ਹੀ ਗੁਰੂ ਦਸਮ ਪਾਤਸ਼ਾਹ ਮਹਾਰਾਜ ਨੇ ਇਸੇ ਧਰਤੀ ਦੇ ਉੱਤੇ 1705 ਤੋਂ ਲੈ ਕੇ 6-7 ਤੱਕ ਲਗਾਤਾਰ ਸਮਾਂ ਲਾ ਕੇ ਸਿੰਘਾਂ ਨੂੰ ਅਰਥ ਗੁਰਬਾਣੀ ਦੇ ਕਰੋ, ਅਤੇ ਉਹ ਅਰਥ ਬੋਧ ਦੀ ਲੜੀ ਹੁਣ ਤੱਕ ਚੱਲੀ ਆਉਂਦੀ ਹੈ। ਇਸ ਕਰਕੇ ਮੇਰੀ ਬੇਨਤੀ ਵੀ ਅਸੀਂ ਉਹ ਅਰਥ ਬੋਧ ਦੀ ਲੜੀ ਨੂੰ ਫਾਲੋ ਕਰੀਏ, ਉੱਥੋਂ ਸਿੱਖਣ ਦਾ ਯਤਨ ਕਰੀਏ, ਇਹਨਾਂ ਟਕਸਾਲਾਂ ਦੇ ਨਾਲ ਜੁੜੀਏ। ਅਤੇ ਜਿਹੜੇ ਇਹ ਇੱਕ ਮੈਂ ਇਹਨਾਂ ਨੂੰ ਇਹ ਸ਼ਬਦ ਵਰਤਦਾ ਹੁੰਦਾ ਕਿ ਇਹਨਾਂ ਦਾ ਇਹ ਕੋਈ ਸਾਜਿਸ਼ ਜਾਂ ਇਹ ਭੇਖੀ ਨੇ ਜਾਂ ਇਹ ਪਖੰਡੀ ਨੇ ਜਾਂ ਗੁਰਬਾਣੀ ਦੇ ਅਸਲ ਰੂਪ ਨੂੰ ਤੋੜ ਕੇ ਸਾਨੂੰ ਇੱਕ ਸਾਡੇ ਸਾਹਮਣੇ ਇੱਕ ਕੁਐਸਚਨ ਪੈਦਾ ਕਰਨਾ ਚਾਹੁੰਦੇ ਆ। ਕਿਉਂਕਿ ਇੱਕ ਗੱਲ ਮੈਂ ਜਿਹੜੀ ਤੁਹਾਡੇ ਹੋਰ ਧਿਆਨ 'ਚ ਲੈਣੀ ਚਾਹੁੰਦਾ, ਸਾਧ ਸੰਗਤ ਜੀ, ਜਿੰਨੀ ਦੇਰ ਗੁਰਬਾਣੀ ਸ਼ੁੱਧ ਰੂਪ ਦੇ ਵਿੱਚ ਕਾਇਮ ਹੈ ਸਿੱਖ ਪੰਥ ਨੂੰ ਕੋਈ ਖਤਰਾ ਨਹੀਂ, ਲੇਕਿਨ ਜਦੋਂ ਗੁਰਬਾਣੀ ਦੇ ਵਿੱਚ ਲਾ ਪਾਉਣ ਦੇ ਵਿੱਚ ਦੋਸ਼ੀ ਜਿਹੜੇ ਵਿਰੋਧੀ ਨੇ ਉਹ ਕਾਮਯਾਬ ਹੋ ਗਏ, ਫਿਰ ਸਮਝ ਤੁਸੀਂ ਟੁੱਟ ਗਏ, ਔਰ ਯਤਨ ਹੋ ਰਹੇ ਨੇ। ਇੱਕ ਮੈਂ ਹੋਰ ਤੁਹਾਡੇ ਧਿਆਨ 'ਚ ਲਿਆਉਣੀ ਚਾਹਾਂਗਾ ਇੱਥੇ ਗੱਲ, ਉਹ ਸ਼ਾਇਦ ਤੁਹਾਡੇ 'ਚੋਂ ਕੁਛ ਬੰਦੇ ਬੱਚਿਆਂ ਨੂੰ ਸੱਜਣਾਂ ਨੂੰ ਹੋ ਸਕਦਾ ਗੱਲ ਚੰਗੀ ਨਾ ਲੱਗੇ, ਹੋ ਸਕਦਾ ਗੱਲ ਕੌੜੀ ਲੱਗੇ, ਲੇਕਿਨ ਸੱਚ ਹੁਣ ਰਲਾ ਕਿਵੇਂ ਪੈ ਰਿਹਾ? ਮੈਂ ਸਾਰੇ ਮਹਾਂਪੁਰਸ਼ਾਂ ਦਾ, ਸਾਰੇ ਸੰਤਾਂ ਦਾ ਅਤੇ ਸਾਰੇ ਉਹਨਾਂ ਬੰਦਿਆਂ ਦਾ ਜਿਹੜੇ ਗੁਰਬਾਣੀ ਨਾਲ ਸੰਗਤ ਨੂੰ ਜੋੜਦੇ, ਮੇਰੇ ਮਨ 'ਚ ਬਹੁਤ ਅਥਾਹ ਪਿਆਰ ਅਤੇ ਸਤਿਕਾਰ। ਮੈਂ ਕਿਸੇ ਦੀ ਵਿਰੋਧਤਾ ਨਹੀਂ ਕਰਦਾ, ਲੇਕਿਨ ਜਿੱਥੇ ਸਿਧਾਂਤ ਦੀ ਗੱਲ ਹੈ ਅਤੇ ਜਿੱਥੇ ਗੁਰਬਾਣੀ ਦੇ ਵਿੱਚ ਲਾਭ ਪੈਣ ਦਾ ਖਦਸ਼ਾ ਜਾਂ ਡਰ ਜਾਂ ਖਤਰਾ ਹੈ, ਉਹ ਮੈਂ ਸਮਝਦਾ ਤੁਹਾਡੇ ਸਾਹਮਣੇ ਜਾਂ ਸੰਗਤ ਦੇ ਸਾਹਮਣੇ ਲਿਆਉਣੀ ਗੱਲ ਜ਼ਰੂਰੀ ਹੈ। ਹੁਣ ਸੁਖਮਨੀ ਸਾਹਿਬ ਦਾ ਗੁਟਕਾ ਹੈ, ਸੁਖਮਨੀ ਸਾਹਿਬ ਦਾ ਜਿਹੜਾ ਗੁਟਕਾ ਹੈ ਇਹ ਨਾਨਕ ਸਾਹਿਬ ਟਕਸਾਲ ਬੋਲ ਛਕਿਆ, ਉਹਦੇ ਵਿੱਚ ਕੀ ਲਿਖਿਆ ਹੈ? ਸਤਨਾਮ ਵਾਹਿਗੁਰੂ ਪਹਿਲੇ ਅਸ਼ਟਪ ਦੀ ਖਤਮ ਹੋ ਗਈ, ਦੂਜੇ ਅਸ਼ਟਪ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਤੀਜੀ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਚੌਥੇ ਦੇ ਆਰੰਭ ਵਿੱਚ ਫਿਰ ਸਤਨਾਮ ਵਾਹਿਗੁਰੂ, ਯਾਨੀ 24 ਅਸ਼ਟਮੀਆਂ ਦੇ ਵਿੱਚ ਹਰੇਕ ਅਸ਼ਟਪਦੀ ਦੇ ਪਹਿਲਾਂ ਸਤਨਾਮ ਵਾਹਿਗੁਰੂ। ਕਹਿੰਦੇ ਉਹਨਾਂ ਦੀ ਤਰਕ ਕੀ ਹੈ? ਕਹਿੰਦੇ ਇਹਨੇ ਕਿ ਜੀ ਇਹ ਸੰਪਟ ਪਾਠ ਵਾਸਤੇ। ਮੇਰਾ ਸਵਾਲ ਇੱਕ ਇਹ ਹੈ ਕਿ ਇੱਕ ਤਾਂ ਗੁਟਕਾ ਸੁਖਮਨੀ ਸਾਹਿਬ ਦਾ ਇਹ ਹੈ ਜਿਹੜਾ ਕਿ ਮਹਾਂਪੁਰਸ਼ਾਂ ਨੇ ਛਾਪਿਆ, ਦੂਜੀ ਬਾਣੀ ਸੁਖਮਨੀ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ, ਆਉਣ ਵਾਲੇ 50, ਆਉਣ ਵਾਲੇ 100, ਆਉਣ ਵਾਲੇ 200 ਸਾਲਾਂ ਨੂੰ ਸੰਗਤ ਦੇ ਸਾਹਮਣੇ ਦੋ ਕਿਸਮ ਦੇ ਵਰਸ਼ਨ ਹੋਣਗੇ, ਦੋ ਕਿਸਮ ਦੇ ਸੰਸਕਰਨ ਹੋਣਗੇ ਸੁਖਮਨੀ ਸਾਹਿਬ, ਅਤੇ ਖਾਸ ਕਰਕੇ ਜਿਹੜੀ ਸੰਗਤ ਵਿਦੇਸ਼ਾਂ 'ਚ ਬੈਠੀ ਹੈ ਜਿਨ੍ਹਾਂ ਨੂੰ ਅਸਲੀ ਅਤੇ ਨਕਲੀ ਦਾ ਪਤਾ ਹੀ ਨਹੀਂ, ਉਹਨਾਂ ਵਾਸਤੇ ਇਹ ਬਹੁਤ ਵੱਡੀ ਸਮੱਸਿਆ ਹੋਏਗੀ ਕਿ ਕੀ ਗੁਟਕੇ ਵਾਲਾ ਜਿਹੜੀ ਸੁਖਮਨੀ ਸਾਹਿਬ ਠੀਕ ਹੈ ਜਾਂ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀ ਠੀਕ ਹੈ। ਜੇ ਗੁਰੂ ਗ੍ਰੰਥ ਸਾਹਿਬ ਵਾਲੀ ਠੀਕ ਹੈ ਤਾਂ ਉਹ ਫਿਰ ਗਲਤ ਹੈ, ਜਾਣੀ ਇਸ ਦੇ ਉੱਤੇ ਵਿਵਾਦ ਵਿਚਾਰ ਵਿਮਰਸ਼ ਹੋਣ ਦੀ ਸੰਭਾਵਨਾ ਹੈ ਸਿੱਖ ਸੰਗਤ ਦੇ ਵਿੱਚ। ਇਸ ਕਰਕੇ ਮੇਰੀ ਸੁਨਿਮਰ ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੱਲ ਦਾ ਨੋਟਸ ਲੈਣਾ ਚਾਹੀਦਾ, ਭਾਵੇਂ ਟਕਸਾਲ ਹੈ, ਭਾਵੇਂ ਕੋਈ ਹੋਰ ਸੰਸਥਾ ਹੈ, ਭਾਵੇਂ ਕੋਈ ਯੂਨੀਵਰਸਿਟੀ ਹੈ, ਕਿਸੇ ਨੂੰ ਵੀ ਇਹ ਗੱਲ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿ ਗੁਰਬਾਣੀ ਦੇ ਵਿੱਚ ਕਿਸੇ ਕਿਸਮ ਦਾ ਰਲਾ ਅੱਖਰ ਵੱਧ ਜਾਂ ਘੱਟ ਜੋੜ ਸਕੇ। ਤੁਹਾਨੂੰ ਪਤਾ ਹੋਏਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੇਕ ਸ਼ਬਦ ਪਿੱਛੋਂ 1, 2, 3, 4, 5 ਨੰਬਰ ਦਿੱਤੇ। ਜਿਵੇਂ ਮੰਨ ਲਓ ਜੀ ਪਦੇ ਸ਼ੁਰੂ ਹੁੰਦੇ ਆ ਨਾ, ਤਾਂ ਪਦਿਆਂ ਦੀ ਗਿਣਤੀ ਦਿੱਤੀ ਹੈ। ਇਸੇ ਤਰ੍ਹਾਂ ਜੇ ਦੋਹਰੇ ਸ਼ੁਰੂ ਹੁੰਦੇ ਆ ਉਹਨਾਂ ਦੀ ਗਿਣਤੀ ਦਿੱਤੀ ਹੈ। ਇਸ ਤਰ੍ਹਾਂ ਸਲੋਕ ਸ਼ੁਰੂ ਹੁੰਦੇ ਆ ਸਲੋਕਾਂ ਦੀ ਗਿਣਤੀ ਦਿੱਤੀ ਹੈ। ਅਖੀਰ ਦੇ ਉੱਤੇ ਜੁਮਲਾ ਕੀਤਾ, ਜੁਮਲੇ ਦਾ ਮਤਲਬ ਹੁੰਦਾ ਜੋੜ, ਕੁੱਲ ਜੋੜ ਕਿੰਨੇ, ਕਿਉਂ ਦਿੱਤਾ ਗੁਰੂ ਸਾਹਿਬ ਨੂੰ। ਹੁਣ ਸਵਾਲ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਇਹ ਸਾਰਾ ਜੁਮਲਾ ਕਿਉਂ ਦਿੱਤਾ, ਜੋੜ ਕਿਉਂ ਦਿੱਤਾ, ਕਾਰਨ ਕੀ ਹੈ, ਉੱਤਰ ਕੀ ਹੈ। ਉੱਤਰ ਇਹ ਹੈ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਵਾਧਾ ਘਾਟਾ ਨਾ ਕਰ ਸਕੇ। ਅਸੀਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਰੋਜ਼ ਬੇਨਤੀ ਕਰਦੇ ਹਾਂ ਅਕਾਲ ਪੁਰਖ ਅੱਗੇ ਵੀ ਮਹਾਰਾਜ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਲਗ ਮਾਤਰ ਭਾਵ। ਜਦੋਂ ਅਸੀਂ ਲਗ ਮਾਤਰ ਵਾਸਤੇ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਅੱਖਰ ਵਾਧਾ ਘਾਟਾ ਹੋਣ ਤੋਂ ਦੀ ਵਗਿਆ ਤੋਂ ਬਚਣ ਵਾਸਤੇ ਅਕਾਲ ਪੁਰਖ ਅੱਗੇ ਹਮੇਸ਼ਾ ਅਰਦਾਸ ਕਰਦੇ ਹਾਂ, ਸਾਨੂੰ ਕੀ ਹੱਕ ਹੈ ਕਿ ਅਸੀਂ ਕਿਸੇ ਬਾਣ ਦੇ ਨਾਲ ਆਪਣੇ ਕੋਲ ਵਾਹਿਗੁਰੂ, ਆਪਣੇ ਕੋਲ ਸਤਨਾਮ ਵਾਹਿਗੁਰੂ ਜਾਂ ਆਪਣੇ ਕੋਲ ਮੂਲ ਮੰਤਰ ਜੋੜ ਦੀਏ। ਮੈਂ ਬਾਬਾ ਕਰਤਾਰ ਸਿੰਘ ਦੇ ਦਰਸ਼ਨ ਕੀਤੇ, ਬਾਬਾ ਕਰਤਾਰ ਸਿੰਘ ਨੇ ਪਿੰਡਾਂ ਵਾਲਿਆਂ ਦੇ, ਉਹ ਤੋਂ ਪਹਿਲਾਂ ਬਾਬਾ ਗੁਰਬਚਨ ਸਿੰਘ ਸੀ, ਉਹਨਾਂ ਨੇ ਸਾਨੂੰ ਗੱਲ ਦੱਸੀ ਕਿ ਜਿਹੜੇ ਇਸੇ ਤਰ੍ਹਾਂ ਬਦਲਣ ਦਾ ਇੱਕ ਪਹਿਲਾਂ ਵੀ ਯਤਨ ਹੋਇਆ ਸੀ 1953 ਦੇ ਕਰੇ। ਅਸਲ ਵਿੱਚ ਜਦੋਂ ਸ਼ਬਦਾਰਥ ਬਣਾਇਆ ਗਿਆ ਨਾ ਗੁਰੂ ਗ੍ਰੰਥ ਸਾਹਿਬ ਦਾ, ਜਿਹਨਾਂ ਨੂੰ ਅਸੀਂ ਹੁਣ ਤੁਸੀਂ ਪੜ੍ਹਨ ਤੁਹਾਡੇ ਸਾਹਮਣੇ ਨੇ, ਇਹ ਜਿਹੜੇ ਸ਼ਬਦਾਰਥ 4 ਹਿੱਸਿਆਂ 'ਚ ਪੈਦਾ ਕੀਤੇ ਬਣਾਏ ਗਏ ਨੇ। ਇਹ ਇੱਕ ਗੁਰੂ ਪ੍ਰਚਾਰਨੀ ਸਭਾ ਬਣਾਈ ਸੀ ਪ੍ਰਿੰਸੀਪਲ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ, ਇਸੇ ਤਰ੍ਹਾਂ 3-4 ਬੰਦੇ ਇਹਨਾਂ ਨਾਲ ਹੋਰ ਸੀ। ਤੋ ਇਹਨਾਂ ਨੇ ਬਣਾਈ ਸੀ ਕਿ ਇਸ ਤਰ੍ਹਾਂ ਗੁਰਬਾਣੀ ਹਰੇਕ ਨੂੰ ਸਮਝ ਆ ਜਾਵੇ, ਆਮ ਬੰਦਾ ਪੜ੍ਹ ਸਕੇ, ਉਹਨਾਂ ਨੂੰ ਇਸ ਦੀ ਰਸਾਈ ਹੋ ਸਕੇ। ਇਸ ਤੱਕ ਤੇ ਇਹਨੂੰ 4 ਹਿੱਸਿਆਂ 'ਚ ਸ਼ਬਦਾਰਥ ਕਰਤਾ, ਬਾਣੀ ਉਸੇ ਤਰ੍ਹਾਂ ਰੱਖੇਗੀ, ਔਖੇ ਸ਼ਬਦਾਂ ਦੇ ਅਰਥ ਸੱਜੇ ਪਾਸੇ, ਥੱਲੇ ਉਹਨਾਂ ਦੇ ਕਿਸੇ ਬਾਣੀ ਬਾਰੇ ਟਿੱਪਣੀ ਜਾਂ ਕੋਈ ਕਮੈਂਟ ਕਰ ਦਿੱਤਾ। ਲੇਕਿਨ ਇੱਕ ਟ੍ਰੈਡੀਸ਼ਨ ਇਸ ਨਾਲ ਟੁੱਟ ਗਿਆ, ਟ੍ਰੈਡੀਸ਼ਨ ਕਿਹੜਾ